ਸਤਨਾਮ ਸ੍ਰੀ ਵਾਹਿਗੁਰੂ ਜੀ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੀਤਾ ਹੋਇ। ਕੀਤਾ ਤਾਣ ਸੁਹਲ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਪੰਚ ਪਰਵਾਨ ਪੰਚ ਪ੍ਰਧਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਆਪਾਰ ਰਹਿਮਤ ਕੀਤੀ, ਆਪ ਸੰਗਤਾਂ ਗੁਰ ਸੰਗਤ ਅਤੇ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਰਹੇ ਹੋ। ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਨੇ ਇੱਕ ਵਾਰ ਬਚਨ ਕੀਤਾ ਸੀ, ਐ ਗੁਰਸਿੱਖੋ ਜੇ ਹੋ ਸਕੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਕਰਨਾ ਹੈ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਹਨ, ਧਿਆਨ ਤਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਤੁਸੀਂ ਉਸ ਪਾਰ ਬ੍ਰਹਮ ਦਾ ਧਿਆਨ ਕਰਨਾ ਹੈ ਜੋ ਸਾਰੇ ਜੀਵਾਂ ਨੂੰ ਪੈਦਾ ਵੀ ਕਰਦਾ ਹੈ, ਸਭ ਦੀ ਪਾਲਣਾ ਵੀ ਕਰਦਾ ਹੈ ਅਤੇ ਸਾਰਿਆਂ ਨੂੰ ਆਪਣੇ ਵਿੱਚ ਅਭੇਦ ਵੀ ਕਰਦਾ ਹੈ। ਦੂਸਰੇ ਨੰਬਰ 'ਤੇ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਨੇ ਬਚਨ ਕੀਤਾ ਕਿ ਐ ਗੁਰਸਿੱਖੋ, ਜੇ ਤੁਹਾਡਾ ਧਿਆਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਨਹੀਂ ਜੁੜਦਾ, ਫਿਰ ਤੁਸੀਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਸ਼ਬਦ ਗੁਰੂ ਦਾ ਧਿਆਨ ਕਰੋ, ਬਾਣੀ ਨਾਲ ਆਪਣਾ ਚਿੱਤ ਜੋੜੋ। ਅਕਾਲ ਪੁਰਖ ਤੋਂ ਦੂਸਰਾ ਨੰਬਰ ਸਤਿਗੁਰੂ ਦਾ ਹੈ। ਜੇ ਨਿਰਗੁਣ ਦੇ ਧਿਆਨ ਵਿੱਚ ਮਨ ਨਹੀਂ ਟਿਕਦਾ ਤਾਂ ਉਸੇ ਹੀ ਅਕਾਲ ਪੁਰਖ ਨੇ ਜੋ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਤੁਸੀਂ ਸ਼ਬਦ ਗੁਰੂ ਦਾ ਧਿਆਨ ਕਰੋ। ਤੀਸਰੇ ਨੰਬਰ 'ਤੇ ਸਤਿਗੁਰੂ ਨੇ ਬਚਨ ਕੀਤਾ, ਜੇ ਸ਼ਬਦ ਵਿੱਚ ਵੀ ਬਾਣੀ ਵਿੱਚ ਵੀ ਮਨ ਨਹੀਂ ਜੁੜਦਾ ਫਿਰ ਸਾਧ ਸੰਗਤ ਵਿੱਚ ਆ ਜਾਓ। ਜਦੋਂ ਸਾਧ ਸੰਗਤ ਵਿੱਚ ਆਓਗੇ ਸਤਿਗੁਰੂ ਦੀ ਕਿਰਪਾ ਹੋਵੇਗੀ। ਰੰਗ ਲਾਗਤ 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 ਹੈ, ਪ੍ਰਮ ਭਾਗਤ 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 ਹੈ। ਹੌਲੀ ਹੌਲੀ ਤੁਹਾਨੂੰ ਬਾਣੀ ਦਾ ਰੰਗ ਲੱਗੇਗਾ, ਨਾਮ ਦਾ ਰੰਗ ਚੜ੍ਹੇਗਾ। ਜਿਵੇਂ ਜਿਵੇਂ ਬਾਣੀ ਦਾ ਨਾਮ ਦਾ ਰੰਗ ਚੜ੍ਹੇਗਾ ਇਹਦੇ ਨਾਲ ਹੀ ਤੁਹਾਡਾ ਮਨ ਟਿਕ ਜਾਵੇਗਾ। ਨਾਲ ਹੀ ਸਤਿਗੁਰੂ ਨੇ ਇਹ ਬਚਨ ਕੀਤਾ, ਜੇ ਸਾਧ ਸੰਗਤ ਵਿੱਚ ਆ ਕੇ ਵੀ ਮਨ ਨਹੀਂ ਟਿਕਦਾ ਫਿਰ ਚਾਹੇ ਕਿਧਰੇ ਵੀ ਚਲੇ ਜਾਓ, ਕੁਛ ਵੀ ਕਰ ਲਵੋ, ਤਾਂ ਵੀ ਤੁਹਾਡਾ ਮਨ ਨਹੀਂ ਟਿਕ ਸਕੇਗਾ। ਇਹ ਤਿੰਨ ਸਾਡੇ ਮਰਕਜ਼ ਹਨ। ਜਾਂ ਤਾਂ ਅਕਾਲ ਪੁਰਖ ਦੇ ਨਾਲ ਜੁੜੋ, ਜਾਂ ਸ਼ਬਦ ਗੁਰੂ ਦੇ ਨਾਲ ਜੁੜੋ, ਜਾਂ ਫਿਰ ਸਾਧ ਸੰਗਤ ਦੇ ਨਾਲ ਜੁੜੋ। ਮੇਨ ਮਕਸਦ ਤਾਂ ਅਕਾਲ ਪੁਰਖ ਦੇ ਨਾਲ ਹੀ ਜੁੜਨ ਦਾ ਹੈ। ਗੁਰੂ ਕਾ ਸ਼ਬਦ ਵੀ ਸਾਨੂੰ ਉਹਦੇ ਨਾਲ ਹੀ ਜੋੜਦਾ ਹੈ, ਅਤੇ ਸਾਧ ਸੰਗਤ ਗੁਰ ਸ਼ਬਦ ਦੁਆਰਾ ਉਸ ਅਕਾਲ ਪੁਰਖ ਦੇ ਨਾਲ ਜੁੜਨ ਦਾ ਮਹਾਨ ਪਰਉਪਕਾਰ ਕਰਦੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਸੰਗਤ ਦੁਆਰਾ, ਸ਼ਬਦ ਗੁਰੂ ਬਾਣੀ ਦੁਆਰਾ ਉਸ ਨਿਰੰਕਾਰ ਦੇ ਨਾਲ ਜੁੜਨ ਦਾ ਉਪਰਾਲਾ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਜਿਹੜੇ ਬਹੁਤ ਹੀ ਸੂਖਮ ਭੇਦ ਹਨ, ਜਿਨ੍ਹਾਂ ਨੂੰ ਹੁਣ ਤੱਕ ਇੱਕ ਬੁਝਾਰਤ ਹੀ ਮੰਨਿਆ ਜਾਂਦਾ ਸੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਸਾਡੇ ਸਾਰੇ ਭੁਲੇਖੇ ਦੂਰ ਕਰ ਦਿੱਤੇ। ਆਪ ਸੰਗਤਾਂ ਨੇ 15 ਪੌੜੀਆਂ ਦੀ ਵਿਚਾਰ ਸਰਵਣ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਾਉਣ ਤੋਂ ਵਿਚਾਰ ਸ਼ੁਰੂ ਕੀਤੀ ਸੀ। ਗਾਵੀਐ ਨਾਨ ਗਾਵੀਐ ਗੁਣੀ ਨਿਧਾਨ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਅਤੇ ਨਾਲ ਇਹ ਵੀ ਸਾਨੂੰ ਸਮਝਾ ਦਿੱਤਾ ਸੀ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਜਦੋਂ ਗੁਰਬਾਣੀ ਨੂੰ ਗਾਉਣਾ ਹੋਵੇ ਜਾਂ ਸੁਣਨਾ ਹੋਵੇ ਤਾਂ ਫਿਰ ਸ਼ਬਦ ਦਾ ਭਾਵ ਆਪਣੇ ਮਨ ਵਿੱਚ ਟਿਕਾ ਕੇ ਰੱਖੋ, ਫਿਰ ਦੇਖੋ ਭਲਾ ਤੁਹਾਡਾ ਮਨ ਟਿਕਦਾ ਹੈ ਕਿ ਨਹੀਂ ਟਿਕਦਾ। ਗਾਉਣ ਤੋਂ ਵਿਚਾਰ ਸ਼ੁਰੂ ਕੀਤੀ ਸੀ, ਫਿਰ ਅੱਗੇ ਸਰਵਣ ਦੇ ਉੱਤੇ 4 ਪੌੜੀਆਂ ਦੇ ਵਿੱਚ ਸਤਿਗੁਰੂ ਨੇ ਵਿਚਾਰ ਪ੍ਰਗਟ ਕੀਤੀ ਅਤੇ ਫਿਰ 4 ਹੀ ਪੌੜੀਆਂ ਦੇ ਅੰਦਰ ਪਹਿਲਾਂ ਗਾਉਣਾ ਹੈ, ਫਿਰ ਸੁਣਨਾ ਹੈ, ਅਤੇ ਫਿਰ ਉਸਨੂੰ ਮੰਨਣਾ ਹੈ। ਜਿਹੜੇ ਮੰਨਦੇ ਹਨ ਸਤਿਗੁਰੂ ਨੇ ਪਹਿਲਾਂ ਹੀ ਉਹਨਾਂ ਦੇ ਬਾਰੇ ਇਹ ਬਚਨ ਕਹਿ ਦਿੱਤਾ, मन्ने की गात कही न जाए, जे को कह पिछे पछताए। जेड़ा गुरु दा हुक्म मनदा है अते नाम दी कमाई करदा है, ओदी अवस्था इन्नी उची हो जाती है, ओदे बारे कुछ भी बयान नहीं कीता जा सकता। जेड़ा मन लैंदा है फिर उसनों अगे केड़ी पदवी प्राप्त हुंदी है। धन गुरु नानक देव महाराज सच्चे पातशाह ने अगे 16वीं पौड़ी दे अंदर उन्हां नूं पंच शब्द की पदवी प्रदान कीती है, पंच परवान पंच प्रदान। पंच दा असली अर्थ ये है जिन्हां ने गुरु दे उपदेश नूं सुनिया है ते मन्निया है, फिर उन्हां नूं पंच दी पदवी प्राप्त हो गई। पंच दा अखरी मतलब है मुखी, श्रेष्ठ, कोई उच्ची पदवी दा मालक। जिवें आपां पिंड दी पंचायत नूं पंच कह दिंदे हां, जिहड़ा उन्हां विचों मुखी होवे उहनूं सरपंच कहा जांदा है। साहिब सतगुरु धन गुरु अर्जन देव महाराज ने इथे पंच शब्द उन्हां गुरमुखां लई वरत्या है जिन्हां ने तान मान धन गुरु नूं अर्पण कर दिता है अते गुरु दे हुक्म दी पालना करदिआं होइआं परम पदवी नूं प्राप्त हो गए। उन्हां नूं पंच शब्द द्वारा सतगुरु ने सत्कार दिता है। धन गुरु अर्जन देव महाराज ने भी पंचम पंच प्रधान ते जिन जानियो परपंच, जिथे थितां द्वारा उपदेश बख्शिश कीता है उथे ये गल स्पष्ट कीती है, पंचम पंच प्रधान ते असली पंच अते प्रधान ओ ने जिन जानियो परपंच, जिन्हां ने परपंच दा अर्थ है संसार दी हकीकत नूं समझ लिया है। इह संसार की चीज़ है, इहो वे संसार तुम देख दे, इहो हर का रूप है, हर रूप नदरी है, इहो जग सच्चे की है कोठड़ी, सच्चे का विच वास, इक ना हुक्म समाइले इक ना हुक्मे करे विनाश। हजूर कहिंदे ने जिन्हां ने संसार दी असलीयत नूं समझ लिया है, इसका मूल की है अकाल पुरख उहनूं जाण लिया है, वह असली पंच ने। हुण इत्थे इह गल स्पष्ट हो गई, ब्रह्म ज्ञानी महापुरख नूं सतगुरु ने पंच शब्द द्वारा संबोधन किया है। वैसे जदों आपां गुरबाणी दी गुर इतिहास की विचार करते हाँ, पंच जिहड़ा शब्द है ये पंज दी गिणती वास्ते भी वरत्या गया है, पंच परवान पंच प्रधान। उतों ये भी सिद्धांत प्रगट हुंदा है, धन गुरु नानक देव महाराज सच्चे पातशाह दे समय ही सतगुरु महाराज ने जिहड़ी गुरमुखां दी पंचायत सी उहनां नूं प्रवानगी अते प्रधानगी बख्शिश कर दित्ती सी। इतिहास विच जिक्र आउंदा है जदों धन गुरु नानक देव महाराज ने सिखी दी परख कीती तां उस वेले उह पंज गुरमुख सिख परख दे विच खरे उतरे जिन्हां ते गुरु नानक साहिब जी की कृपा सी, उन्हां दे नाम इतिहास दे विच लिखे हुए हन। भाई मनसुख शाह जी, भाई साधारण जी, भाई भगीरथ जी ते बाबा बुढ़ा साहिब जी पंजवें सन भाई लहणा जी। और इन्हां पंजां दी पंचायत धन गुरु नानक देव महाराज ने चुनी ते इन्हां नूं ये अधिकार भी दिता ਜਿੰਨੇ ਵੀ ਸਿੱਖ ਸੰਗਤ ਦੇ ਮਸਲੇ ਨੇ ਤੁਸੀਂ ਉਹਨਾਂ ਨੂੰ ਸੁਲਝਾ ਸਕਦੇ ਹੋ। ਇਹਨਾਂ ਦੀ ਪਦਵੀ ਇੰਨੀ ਮਹਾਨ ਸੀ, ਇਹ ਇਸ ਢੰਗ ਦੇ ਨਾਲ ਹਰ ਮਸਲਾ ਨਜਿੱਠਦੇ, ਜਿਸ ਉੱਤੇ ਕਿਸੇ ਦਾ ਕੋਈ ਇਤਰਾਜ਼ ਨਹੀਂ ਸੀ ਹੁੰਦਾ, ਕੋਈ ਹੀਲ ਹੁਜਤ ਨਹੀਂ ਸੀ ਹੁੰਦੀ, ਸਾਰੀ ਸੰਗਤ ਉਸ ਨੂੰ ਪ੍ਰਵਾਨ ਕਰ ਲੈਂਦੀ ਸੀ। ਇਹ ਜਿਹੜੀ ਪੰਜਾਂ ਦੀ ਪੰਚਾਇਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਭ ਤੋਂ ਪਹਿਲਾਂ ਕਾਇਮ ਕੀਤੀ, ਫਿਰ ਇਸੇ ਤਰ੍ਹਾਂ ਬਾਕੀ ਗੁਰੂ ਕਾਲ ਦੇ ਅੰਦਰ ਵੀ ਉਹਨਾਂ ਪੰਜ ਗੁਰਮੁਖ ਸਿੱਖਾਂ ਨੂੰ ਪ੍ਰਤੀਨਿਧਤਾ ਮਿਲਦੀ ਰਹੀ, ਜਿਨ੍ਹਾਂ ਨੇ ਗੁਰੂ ਨੂੰ ਆਪਾ ਸਮਰਪਿਤ ਕੀਤਾ ਹੋਇਆ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਦੋਂ ਸ਼ਹੀਦੀ ਦਾ ਵਾਕਿਆ ਪੜ੍ਹਦੇ ਹਾਂ, ਉਸ ਵੇਲੇ ਵੀ ਗੁਰੂ ਮਹਾਰਾਜ ਦੇ ਨਾਲ ਪੰਜ ਸਿੱਖ ਹੀ ਗਏ ਸਨ, ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਵਿਧੀਆ, ਜੇਠਾ, ਲੰਗ, ਪੁਰਾਣਾ, ਪੰਚਮ ਪੈੜਾ, ਸਾਥ ਸਿਧਾਣਾ, ਇਹ ਉਹਨਾਂ ਪੰਜਾਂ ਸਿੱਖਾਂ ਦੇ ਨਾਮ ਨੇ। ਇਸ ਲਈ ਇਹ ਜਿਹੜੀ ਪੰਜਾਂ ਦੀ ਪ੍ਰਤੀਨਿਧਤਾ ਸੀ, ਇਹ ਗੁਰੂ ਘਰ ਦੇ ਵਿੱਚ ਪਹਿਲਾਂ ਤੋਂ ਹੀ ਪ੍ਰਧਾਨ ਰਹੀ। ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਆਇਆ, ਉਸ ਵੇਲੇ ਵੀ ਇਹ ਗੱਲ ਸਪੱਸ਼ਟ ਹੋਈ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਸ਼ਹਾਦਤ ਪ੍ਰਾਪਤ ਕਰਨ ਦੇ ਲਈ ਗਏ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਉਸ ਵੇਲੇ ਵੀ ਉਹ ਪੰਜ ਸਿੱਖ ਨਾਲ ਸਨ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਹਿ ਦਿਓ, ਜਿਹੜੇ ਵਾਹਿਗੁਰੂ ਦੇ ਨਾਲ ਮਿਲੇ ਹੋਏ ਸਨ, ਔਰ ਉਹਨਾਂ ਦਾ ਜ਼ਿਕਰ ਆਉਂਦਾ ਹੈ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਇਹ ਤਿੰਨ ਜਿਹੜੇ ਗੁਰਸਿੱਖ ਸਨ, ਇਹਨਾਂ ਨੇ ਤਾਂ ਗੁਰੂ ਮਹਾਰਾਜ ਦੇ ਸਾਹਮਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਦੋ ਸਿੱਖ ਹੋਰ ਸਨ, ਇੱਕ ਭਾਈ ਜੈਤਾ ਜੀ, ਜਿਹੜੇ ਗੁਰੂ ਕਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ। ਪੰਜਵੇਂ ਸਨ ਭਾਈ ਗੁਰਦਿੱਤਾ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਬੰਸ਼ ਵਿੱਚੋਂ, ਔਰ ਉਹਨਾਂ ਨੇ ਕਲਗੀਧਰ ਪਾਤਸ਼ਾਹ ਗੋਬਿੰਦ ਰਾਏ ਜੀ ਨੂੰ ਗੁਰਤਾ ਦਾ ਤਿਲਕ ਦੇਣਾ ਸੀ, ਇਸ ਲਈ ਗੁਰੂ ਮਹਾਰਾਜ ਨੇ ਉਹਨਾਂ ਨੂੰ ਖੁਦ ਹੀ ਭੇਜਿਆ। ਇਹ ਪੰਜ ਸਿੱਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਏ। ਕਲਗੀਧਰ ਪਾਤਸ਼ਾਹ ਦਾ ਸਮਾਂ ਆਇਆ, ਔਰ ਉਹਨਾਂ ਨੇ ਸਮੁੱਚੀ ਸਿੱਖੀ ਦੀ ਜਦੋਂ ਪਰਖ ਕੀਤੀ, ਉਸ ਤੋਂ ਬਾਅਦ ਪੰਜ ਪਿਆਰਿਆਂ ਦੀ ਚੋਣ ਹੋਈ। ਇਤਿਹਾਸ ਤੁਸੀਂ ਸਾਰਾ ਬਹੁਤ ਵਾਰੀ ਸੁਣਿਆ ਪੜ੍ਹਿਆ ਹੋਵੇਗਾ, ਜਿਨ੍ਹਾਂ ਸਿੱਖਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੀਸ ਭੇਟਾ ਕੀਤੇ, ਔਰ ਉਹਨਾਂ ਪੰਜ ਸਿੱਖਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਉਹਨਾਂ ਨੂੰ ਆਪਣਾ ਰੂਹ ਬਖਸ਼ਿਸ਼ ਕੀਤਾ, ਅਤੇ ਉਹਨਾਂ ਨੂੰ ਪੰਜ ਪਿਆਰਿਆਂ ਦੀ ਉਪਾਧੀ ਪ੍ਰਦਾਨ ਕੀਤੀ, ਅਤੇ ਇਸ ਦੇ ਨਾਲ ਹੀ ਉਹਨਾਂ ਪੰਜਾਂ ਨੂੰ ਸਾਰੇ ਆਪਣੇ ਅਧਿਕਾਰ ਵੀ ਦਿੱਤੇ। ਕਿਉਂਕਿ ਗੁਰੂ ਵਿੱਚ ਦੋ ਚੀਜ਼ਾਂ ਹਮੇਸ਼ਾ ਲਈ ਵਰਤਦੀਆਂ ਸਨ, ਇੱਕ ਜੋਤ, ਦੂਸਰੀ ਜੁਗਤ। ਜੋਤ ਅਤੇ ਜੁਗਤ ਦੋ ਚੀਜ਼ਾਂ ਗੁਰੂ ਦੇ ਨਾਲ ਸੰਬੰਧਿਤ ਸਨ। ਜਿਹੜੀ ਗੁਰੂ ਜੋਤ ਸੀ, ਉਸ ਨੂੰ ਕਲਗੀਧਰ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਲੂਲ ਕਰ ਦਿੱਤਾ, ਅਤੇ ਜਿਹੜੀ ਜੁਗਤ ਸੀ ਉਹ ਖਾਲਸੇ ਵਿੱਚ ਵਰਤਾਈ। ਇਹਦਾ ਮਤਲਬ ਇਹ ਸੀ, ਜਿਹੜੀ ਆਪਣੀ ਗੁਰੂ ਦੀ ਰੂਹਾਨੀਅਤ ਸੀ, ਆਤਮਕ ਸ਼ਕਤੀ ਸੀ, ਉਹ ਤਾਂ ਬਾਣੀ ਵਿੱਚ ਪ੍ਰਵੇਸ਼ ਕਰ ਦਿੱਤੀ, ਅਤੇ ਜਿਹੜੀ ਖਾਲਸੇ ਦਾ ਵਜੂਦ ਸੀ ਉਹਦੇ ਵਿੱਚ जुगत वरताई, इहदा मतलब यह है दुनियावी दृष्टिकोण तो जो भी संगत दे पंथ दे फैसले ने उन्हां नूं नजिठण दा सारा अधिकार उन्हां पंज प्यारियां नूं दे दिता। जोत शब्द गुरु विच ते जुगत खालसे विच हुण तक वरत रही है। इसलिए ये जड़ियां अज पंक्तियां दी विचार शुरू हो रही है, पंच परवान पंच प्रधान, इहदे विच उन्हां महापुरखां नूं जिन्हां ने गुरु दे लई आपा वारिया उन्हां दा सत्कार गुरु महाराज सच्चे पातशाह ने कीता है, चाहे वह पहले सरूप दे समय होए, चाहे बाकी गुरु काल दे समय होए, ते चाहे कलगीधर पातशाह दे समय वह पंज प्यारे ने, ते चाहे वह अज भी त्यार बरत्यार सिंह जो पंज प्यारियां दी सेवा करदे ने, हुण भी उन्हां नूं पंथ विच उन्नी ही प्रमाणिकता प्राप्त है। धन गुरु नानक देव महाराज सच्चे पातशाह उन्हां गुरमुखां दी महिमा इस पौड़ी विच पहलियां चार पंक्तियां दे विच बयान करदे हन। फिर अगे कुछ होर प्रकरण भी गुरु महाराज ने वरते ने। लो संगतां बड़े प्यार ते एकाग्रता दे नाल सोलहवीं पौड़ी दी विचार सरवण करो ते एक वारी प्यार दे नाल आखो सतनाम श्री वाहे गुरु साहिब जीओ।
सतनाम श्री वाहे गुरु जी, पंच परवान पंच प्रधान।
धन गुरु नानक देव महाराज सच्चे पातशाह उन्हां गुरमुख सिखां दी महिमा उचारण करदे हन। पंच परवान भाई गुरु दे गुरु घर दे अंदर कोई एक मुखी नहीं हो सकदा। गुरु घर दे विच पंच परवान ओ गुरमुख प्यारे परवान ने जिन्हां ने गुरु दे लई आपा वार दिता। पंच प्रधान ते उही जड़े पंच महापुरख ने भाई ओ संसार दे विच भी प्रधान मुखी जाने गए हन ते जाने जांदे रहणगे, क्योंकि गुरु महाराज ने पंच प्रधानी खालसे नूं ही प्रतिनिधता दा अधिकार बख्शिश कीता। पंच परवान पंच प्रधान जड़े गुरु दी कसवटी ते खरे उतरन वाले हन, ऐसे महापुरख गुरु घर दे विच प्रवान ने और ओही पंच संसार दे विच प्रधान मुखी हन।
पंच पावह दरगह मान,
हजूर कहिंदे जड़े एहो जे आपा वारन वाले गुरु तो तन मन तन कुर्बान करन वाले महापुरख ने गुरमुख सिख हन, ਉਹ ਪੰਜੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪਾਉਂਦੇ ਹਨ। ਇਹਦਾ ਮਤਲਬ ਇਹ ਹੈ ਜਿਨ੍ਹਾਂ ਨੂੰ ਗੁਰੂ ਨੇ ਪ੍ਰਵਾਨ ਕਰ ਲਿਆ, ਪੰਥ ਨੇ ਪ੍ਰਧਾਨ ਮੰਨ ਲਿਆ, ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਤਿਕਾਰ ਪਾਉਂਦੇ ਨੇ। ਇਸੇ ਲਈ ਤਾਂ ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਬਚਨ ਆਖਿਆ ਸੀ, ਗੁਰਸਿੱਖਾ ਕਲਯੁੱਗ ਦਾ ਸਮਾਂ ਹੈ, ਕਲਯੁੱਗ ਦਾ ਸਮਾਂ ਬਹੁਤ ਭਿਆਨਕ ਹੈ, ਜੇ ਤੇਰੇ ਪਾਸੋਂ ਕੋਈ ਕਿਸੇ ਕਿਸਮ ਦੀ ਵੀ ਭੁੱਲ ਹੋ ਜਾਵੇ ਜਾਂ ਕੋਈ ਬੱਜਰ ਕੁਰੈਤ ਹੋ ਜਾਵੇ, ਤੂੰ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਸੱਚੋ ਸੱਚ ਦੱਸ ਕੇ ਤਨਖਾਹ ਲਵਾ ਲਵੀਂ ਅਤੇ ਤੇਰੀ ਟੁੱਟੀ ਗੰਢੀ ਜਾਵੇਗੀ। ਜਿਹੜਾ ਇੱਥੇ ਪੰਜਾਂ ਪਿਆਰਿਆਂ ਤੋਂ ਆਪਣੀ ਗਲਤੀ ਨੂੰ ਮੁਆਫ ਕਰਵਾ ਲੈਂਦਾ ਹੈ ਅਤੇ ਫਿਰ ਉਹ ਦਰਗਾਹ ਦੇ ਵਿੱਚ ਵੀ ਸੁਰਖਰੂ ਹੋ ਜਾਂਦਾ ਹੈ। ਇਹ ਐਸੀ ਉੱਤਮ ਸਿੱਖਿਆ ਉੱਤਮ ਮਰਯਾਦਾ ਕਲਗੀਧਰ ਪਾਤਸ਼ਾਹ ਨੇ ਬਖਸ਼ੀ ਕਿ ਸਾਡੇ ਸਿੱਖ ਨੂੰ ਜਮਾਂ ਦੇ ਵਸ ਨਾ ਪੈਣਾ ਪਵੇ, ਸਾਡੇ ਗੁਰਸਿੱਖ ਨੂੰ ਧਰਮਰਾਜ ਦੇ ਕੋਲ ਨਾ ਜਾਣਾ ਪਵੇ। ਉਹਦਾ ਇੱਥੇ ਹੀ ਸਾਰਾ ਹਿਸਾਬ ਕਿਤਾਬ ਨਿਬੇੜ ਦਿੱਤਾ, ਬਈ ਤੂੰ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾ ਲੈ, ਜਿਹੜਾ ਇੱਥੇ ਬਖਸ਼ਿਆ ਗਿਆ ਉਹ ਦਰਗਾਹ ਦੇ ਵਿੱਚ ਵੀ ਬਖਸ਼ਿਆ ਜਾਵੇਗਾ। ਪੰਚੇ ਪਾਵਹਿ दरगह मान जेडे पांच ने गुरमुख जन ओ भाई वाहिगुरु की दरगाह दे विच भी मान सत्कार प्राप्त करते हैं।
पंच सोह है दर राजान
हजूर फरमाउंदे ने जेडे पांच ऐसे गुरमुख जन महापुरख ने सोह है दर राजान ओ जेडे बड़े बड़े राजे ने उन्हां दे दरबार दे विच भी शोभा प्राप्त करनगे। उन्हां पंजां नूं खालसा राज दे अंदर सत्कार प्राप्त होवेगा। पंचे सोह है दर राजान राजियां दे दरबार विच भी वह पंज शोभा नूं प्राप्त करनगे। इहदा मतलब यह है धन गुरु गोबिंद सिंह साहिब महाराज सच्चे पातशाह ने खालसे की सरदारी किसी एक व्यक्ति नूं नहीं दित्ती। जे बंदा सिंह बहादुर नूं पंथ दा जथेदार बनाया तां उहदे नाल वी पंज सिंह गुरु महाराज ने तैयार बर तैयार भेजे ते उहनूं नाल इह हदायत कीती कि ऐ बंदा सिंह बहादुर तूं अपने आप कुछ नहीं बनना, जदों कोई मुश्किल पेश आवे इन्हां पंजां प्यारियां नूं बेनती करनी है। पंज सिंह सतगुरू दे चरणां विच अरदास करनगे ते मोर्चा फतेह हो जाएगा। इउं कलगीधर पातशाह ने मर्यादा बनाई अते इसे तरह जदों कोई समा आवेगा खालसा राज एक ना एक दिन होना जरूर है और उस दिन भी पंचे सोह हैं दर राजान भी जिहड़े पंज प्यारे होणगे पंज संसार दे सिख पंथ दे मुखिए महापुरख होणगे जिहड़े पंज धार्मिक आगू होणगे ਉਹ ਰਾਜ ਦਰਬਾਰਾਂ ਦੇ ਵਿੱਚ ਵੀ ਸ਼ੋਭਾ ਪ੍ਰਾਪਤ ਕਰਨਗੇ ਔਰ ਉਹਨਾਂ ਨੂੰ ਰਾਜੇ ਮਹਾਰਾਜੇ ਵੀ ਸਲਾਮਾਂ ਕਰਨਗੇ। ਜੋ ਪੰਜਾਂ ਦਾ ਫੈਸਲਾ ਹੈ ਉਹ ਕਦੇ ਵੀ ਕੋਈ ਉਸਨੂੰ ਰੱਦ ਨਹੀਂ ਕਰ ਸਕੇਗਾ। ਇਸ ਲਈ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਿੱਖ ਧਰਮ ਦੀ ਬੁਨਿਆਦ ਹੀ ਇਹ ਐਸੀ ਰੱਖ ਦਿੱਤੀ ਹੈ ਜਿਹੜੀ ਕਦੇ ਹਿੱਲਣ ਵਾਲੀ ਨਹੀਂ ਹੈ। ਇੱਥੇ ਇੱਕ ਵਿਅਕਤੀ ਨੂੰ ਕੋਈ ਕਿਸੇ ਕਿਸਮ ਦਾ ਅਧਿਕਾਰ ਨਹੀਂ, ਪੰਜਾਂ ਨੂੰ ਗੁਰੂ ਮਹਾਰਾਜ ਨੇ ਅਧਿਕਾਰ ਦਿੱਤੇ। ਜੇ ਉਹਨਾਂ ਪੰਜਾਂ ਦੇ ਵਿੱਚੋਂ ਵੀ ਕੋਈ ਇੱਕ ਗਲਤੀ ਕਰ ਲਵੇ ਉਹ ਵੀ ਫਿਰ ਪੰਜਾਂ ਦੀ ਗਿਣਤੀ ਤੋਂ ਬਾਹਰ ਹੋ ਜਾਂਦਾ, ਉਹਦੀ ਥਾਂ 'ਤੇ ਨਵਾਂ ਸਿੰਘ ਭਰਤੀ ਕੀਤਾ ਜਾਂਦਾ। ਇਸੇ ਲਈ ਜਿਹੜੇ ਪੰਜ ਤਿਆਰ ਬਰਤਿਆਰ ਨੇ ਹਜ਼ੂਰ ਕਹਿੰਦੇ ਉਹ ਰਾਜ ਦਰਬਾਰ ਦੇ ਵਿੱਚ ਵੀ ਸ਼ੋਭਾ ਪ੍ਰਾਪਤ ਕਰਨਗੇ।
ਪੰਚਾਂ ਕਾ ਗੁਰ ਏਕ ਧਿਆਨ
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਪੰਜਾਂ ਦਾ ਇੱਕ ਗੁਰੂ ਵਿੱਚ ਹੀ ਧਿਆਨ ਜੁੜਿਆ ਹੋਵੇਗਾ। ਆ ਉਹਨਾਂ ਪੰਜਾਂ ਦੀ ਜਿਹੜੀ ਖਾਸ ਅਵਸਥਾ ਹੈ ਉਹ ਇੱਥੇ ਸਤਿਗੁਰੂ ਮਹਾਰਾਜ ਨੇ ਦੱਸ ਦਿੱਤੀ। ਉਹਨਾਂ ਪੰਜਾਂ ਦਾ ਧਿਆਨ ਇੱਕ ਗੁਰੂ ਵਿੱਚ ਜੁੜਿਆ ਹੋਵੇਗਾ, ਉਹ ਗੁਰੂ ਤੋਂ ਆਗਿਆ ਲੈ ਕੇ ਅਤੇ ਗੁਰੂ ਦੇ ਆਸ਼ੇ ਅਨੁਸਾਰ ਹਰ ਫੈਸਲਾ ਕਰਨਗੇ। ਕੋਈ ਆਪਣੀ ਮਰਜ਼ੀ ਨਹੀਂ ਕਰੇਗਾ, ਕੋਈ ਉੱਥੇ ਝਗੜਾ ਨਹੀਂ ਕਰੇਗਾ, ਕੋਈ ਕਿਸੇ ਦੀ ਗੱਲ ਨੂੰ ਕੱਟੇਗਾ ਨਹੀਂ। ਉਹਨਾਂ ਪੰਜਾਂ ਦਾ ਇੱਕ ਗੁਰੂ ਵੱਲ ਧਿਆਨ ਹੋਵੇਗਾ, ਜੋ ਗੁਰੂ ਦਾ ਹੁਕਮਨਾਮਾ ਹੋਵੇਗਾ ਉਹਦੀ ਉਹ ਪਾਲਣਾ ਕਰਨਗੇ ਔਰ ਉਹਨੂੰ ਲਾਗੂ ਵੀ ਕਰਵਾਉਣਗੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਪੰਜਾਂ ਨੂੰ ਪ੍ਰਧਾਨਤਾ ਬਖਸ਼ਿਸ਼ ਕੀਤੀ ਹੈ ਔਰ ਸਤਿਕਾਰ ਦਿੱਤਾ ਹੈ, ਇਹ ਕੇਵਲ ਗਿਣਤੀ ਦੇ ਪੰਜ ਸਿੱਖਾਂ ਦੀ ਹੀ ਗੱਲ ਨਹੀਂ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਹੈ, ਜਿਨ੍ਹਾਂ ਨੇ ਗੁਰੂ ਨੂੰ ਆਪਾ ਵਾਰਿਆ ਹੈ, ਇਹ ਉਹਨਾਂ ਦੀ ਗੱਲ ਹੈ। ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਪੰਜਾਂ ਦਾ ਇੱਕ ਗੁਰੂ ਵੱਲ ਧਿਆਨ ਹੋਵੇਗਾ, ਉਹ ਗੁਰੂ ਤੋਂ ਬਿਨਾਂ ਕਿਸੇ ਹੋਰ ਪਾਸੇ ਨਹੀਂ ਜਾਣਗੇ। ਜਿਹੜੇ ਫੈਸਲੇ ਵੀ ਹੋਣਗੇ ਗੁਰੂ ਦੀ ਆਗਿਆ ਅਤੇ ਹੁਕਮਨਾਮੇ ਅਨੁਸਾਰ ਲੈਣਗੇ, ਆਪਣੀ ਮਰਜ਼ੀ ਨਹੀਂ ਕਰਨਗੇ, ਕਿਸੇ ਦੀ ਸਿਫਾਰਿਸ਼ ਨਹੀਂ ਮੰਨਣਗੇ, ਕਿਸੇ ਦੇ ਪ੍ਰੈਸ਼ਰ ਹੇਠ ਨਹੀਂ ਆਉਣਗੇ। ਜੇ ਕੋਈ ਐਸਾ ਕਰੇਗਾ ਤਾਂ ਫਿਰ ਉਹ ਗੁਰੂ ਦਾ ਵੀ ਦੇਣਦਾਰ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਉਹਨਾਂ ਪੰਜਾਂ ਦਾ ਇੱਕ ਗੁਰੂ ਵੱਲ ਧਿਆਨ ਹੋਵੇਗਾ, ਕਿਸੇ ਮਨੁੱਖ ਦੀ ਕੋਈ ਪਰਵਾਹ ਨਹੀਂ ਕਰਨਗੇ, ਐਸੀ ਉਹਨਾਂ ਤੇ ਗੁਰੂ ਦੀ ਰਹਿਮਤ ਵਰਸੇਗੀ।
ਜੇ ਕੋ ਕਹੈ ਕਰੈ ਵਿਚਾਰ।
ਲਓ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਕੋਈ ਕਾਰਨਾਮੇ ਹਨ ਉਹਨਾਂ ਦੇ ਬਾਰੇ ਦੱਸੋ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਉਸ ਕਰਤਾ ਪੁਰਖ ਦੀਆਂ ਜੋ ਬਾਤਾਂ ਨੇ, ਜੋ ਉਸਦੇ ਕਾਰਨਾਮੇ ਨੇ, ਉਹਨਾਂ ਨੂੰ ਜਾਣਨਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਬਹੁਤ ਸਾਰੇ ਲੋਕ ਉਸ ਵਾਹਿਗੁਰੂ ਦੇ ਕਾਰਨਾਮਿਆਂ ਦਾ ਪਤਾ ਲਾਉਣ ਲੱਗੇ ਨੇ, ਪਰ ਕਿਸੇ ਨੂੰ ਹੁਣ ਤੱਕ ਤਾਂ ਪਤਾ ਲੱਗਿਆ ਨਹੀਂ ਅਤੇ ਨਾ ਹੀ ਅੱਗੇ ਲਈ ਲੱਗ ਸਕਦਾ ਹੈ। ਠੀਕ ਹੈ, ਆਪਣੀ ਮਿਹਨਤ ਹੈ, ਆਪਣੀ ਰਿਸਰਚ ਹੈ, ਉਹ ਜਿੰਨੀ ਕੋਈ ਮਰਜ਼ੀ ਕਰ ਲਵੇ, ਪਰ ਵਾਹਿਗੁਰੂ ਦੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਹਜ਼ੂਰ ਕਹਿੰਦੇ, ਜੇ ਕੋ ਕਹੇ, ਜੇ ਕੋਈ ਇਸ ਗੱਲ ਨੂੰ ਆਖੇ, ਕਰੇ ਵਿਚਾਰ ਅਤੇ ਨਾਲ ਇਸ ਗੱਲ ਦੀ ਵਿਚਾਰ ਵੀ ਕਰੇ ਵੀ ਉਸ ਕਰਤਾ ਪੁਰਖ ਦੇ ਕਿਹੋ ਜਿਹੇ ਕਾਰਨਾਮੇ ਹਨ, ਉਹਨਾਂ ਦੇ ਬਾਰੇ ਕੁਝ ਵੀ ਕਹਿਣਾ, ਕੁਝ ਵੀ ਵਿਚਾਰ ਕਰਨੀ ਨਿਸਫਲ ਹੈ। ਉਹਦਾ ਕਾਰਨ ਹਜ਼ੂਰ ਅੱਗੇ ਲਿਖਦੇ ਹਨ।